ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास गुरु नानक परशोत्तम परम परावर नाथ चरण तरन धर वंदना तर कर तर परमाथ जामय अमृत ज्ञान है माणक भगत वैराग गुरु ग्रंथ साहिब उदध बंदों कर अनुराग श्री गुरु ग्रंथ साहिब जी महाराज दी पावन हजूरी विच गुरु की साजी नमाजी सात संग जीओ असी बड़भागे हाँ अज असी श्री गुरु ग्रंथ साहिब जी महाराज का 300 साल पूर्णता दिवस श्री गुरु ग्रंथ साहिब जी दे चार उतारियां दा पूर्णता दिवस श्री गुरु ग्रंथ साहिब जी दी होई कथा दा पूर्णता दिवस अते गुरु की कांशी दी स्थापनता दा दिवस मना के सतगुरु दियां खुशियां प्राप्त कर रहे हां। मैं इत्थों पहला बहुत सारे विद्वाना ने गुरबाणी दे आदब अदाब बारे गुरबाणी दी उपमा बारे गुरबाणी दे उपदेशों बारे बड़े सुंदर शब्दों के नाल सानू दस्या। श्री गुरु ग्रंथ साहिब जी महाराज का पावन स्वरूप श्री गुरु अर्जन देव जी महाराज ने श्री अमृतसर साहब विखे रामसर के स्थान से भाई गुरदास जी की सोहनी कलम के द्वारा रामसर विखे संपन्न किया सी। किंतु श्री गुरु ग्रंथ साहिब जी महाराज की उस भीड़ दे विच श्री गुरु तेग बहादुर जी महाराज की बाणी शामिल नहीं सी होई क्योंकि सतगुरु तेग बहादुर जी नूं उस वेले अजे गुरता की गद्दी प्राप्त नहीं सी होई। श्री गुरु तेग बहादुर जी महाराज के शहीदी तो बाद साहिब श्री गुरु गोबिंद सिंह जी महाराज ने आनंदपुर तो बाद चमकौर की जंग तो बाद जदों गुरु की कांशी दे विच अपना नमाज आके कीता उस वेले श्री गुरु ग्रंथ साहिब जी महाराज की बाणी दे विच श्री गुरु तेग बहादुर जी महाराज की बाणी संपन्न करके श्री गुरु ग्रंथ साहिब जी महाराज की बीड़ नू पूर्णता बख्श दी। खालसा जी आप बड़भागे हो साहिब श्री गुरु गोबिंद सिंह जी महाराज ऐसे महान सतगुरु सन जिन्हां ने पंथ नू शास्त्र भी बख्शे अते शास्त्र भी बख्शे खालसे नू मार्शल भी बनाया अते विद्वान भी बनाया। साहिब श्री गुरु गोबिंद सिंह जी महाराज ने पौंटा साहब विखे कवि दरबार किते 1683 दे विच कांशी जी विखे पंज सिंघां नू संस्कृत विद्या पढ़न वास्ते भेजा। सतगुरु जी का विचार सी सतगुरु जी का आदर्श सी कि मेरा सिख अनपढ़ नहीं होना चाहिदा मेरा सिख पूर्ण विद्वान होना चाहिदा है। सो जिस तरह पंज प्यारियां दी चोण होई सी इसे तरह सतगुरु जी ने पौंटा साहब दे विच दीवान दे विच खड़े हो के संगत नू संबोधन करके कहा कि भाई करम सिंह जी भाई राम सिंह जी भाई वीर सिंह जी भाई गंडा सिंह जी ਭਾਈ ਸੈਣਾ ਸਿੰਘ ਜੀ ਉੱਠ ਕੇ ਖੜ੍ਹੇ ਹੋ ਜਾਓ। ਇਹ ਪੰਜੇ ਮਹਾਂਪੁਰਸ਼ ਭਾਸ਼ਾ ਦੇ ਬੜੇ ਭਾਰੀ ਵਿਦਵਾਨ ਸਨ। ਅਤੇ ਉਸ ਤੋਂ ਬਾਅਦ ਇਹ ਕਾਂਸ਼ੀ ਜੀ ਦੇ ਵਿੱਚ 1683 ਤੋਂ ਲੈ ਕੇ 1699 ਤੱਕ ਸੰਸਕ੍ਰਿਤ ਦੇ ਪ੍ਰਕਾਂਡ ਪੰਡਿਤ ਬਣ ਕੇ ਆਏ। ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਇਸ ਵਿੱਦਿਆ ਨੂੰ ਅੱਗੇ ਸਾਰੇ ਖਾਲਸਾ ਪੰਥ ਦੇ ਵਿੱਚ ਪ੍ਰਵਿਰਤ ਕਰਨਾ ਹੈ। ਵਿਦਵਾਨ ਹੋਣ ਕਰਕੇ, ਕੋਮਲ ਹੋਣ ਕਰਕੇ, ਮਹਾਨ ਹੋਣ ਕਰਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਨਿਰਮਲਿਆਂ ਦੀ ਉਪਾਧੀ ਦਿੱਤੀ ਕਿ ਮੇਰੇ ਸਿੱਖ ਨਿਰਮਲੇ ਹਨ। ਨਿਰਮਲੇ ਦਾ ਭਾਵ ਹੈ ਕਿ ਮਲ ਬਖਸ਼ੇਪ ਤੋਂ ਰਹਿਤ ਹੋਵੇ, ਪਵਿੱਤਰ ਜੀਵਨ ਵਾਲਾ ਹੋਵੇ, ਸਤੋ ਗੁਣੀ ਹੋਵੇ, ਜੀਵਨ ਵਾਲਾ ਹੋਵੇ, ਨਾਮ ਬਾਣੀ ਦਾ ਰਸੀਆ ਹੋਵੇ ਅਤੇ ਗੁਰਮਤ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹੋਵੇ। ਉਸ ਨੂੰ ਸਤਿਗੁਰੂ ਜੀ ਨੇ ਨਿਰਮਲਾ ਕਹਿ ਕੇ ਸੰਬੋਧਨ ਕੀਤਾ ਹੈ। ਪੰਡਿਤ ਗੁਲਾਬ ਸਿੰਘ ਜੀ ਨੇ ਅੱਜ ਤੋਂ 250 ਵਰਸ ਪਹਿਲਾਂ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ 75 ਵਰਸ ਮਗਰੋਂ ਮੋਕਸ਼ ਪੰਥ ਗ੍ਰੰਥ ਦੀ ਰਚਨਾ ਕੀਤੀ ਹੈ, ਜੋ ਉੱਤਰੀ ਭਾਰਤ ਦਾ ਮਹਾਨ ਗ੍ਰੰਥ ਹੈ, ਜਿਸ ਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਨੇ ਸ਼ਾਸਤਰ ਦਾ ਅਤੇ ਸ਼ਾਸਤਰ ਦਾ ਸੁਮੇਲ ਕਰ ਦਿੱਤਾ। ਪੰਡਿਤ ਜੀ ਕਹਿੰਦੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪੂਰਨ ਹਰੀ ਅਵਤਾਰ ਰਚਿਓ ਪੰਥ ਭਾਵਮੈ ਵਿਦ ਦੋਵਿਧ ਕੋ ਪ੍ਰਕਾਰ ਏਕਨ ਕੇ ਕਰ ਖੜਗਦਾ। ਆ ਸਿੰਘਾਂ ਦੇ ਹੱਥ ਵਿੱਚ ਸਤਿਗੁਰੂ ਜੀ ਨੇ ਖੜਗ ਸ੍ਰੀ ਸਾਹਿਬ ਫੜਾ ਦਿੱਤੀ, ਸ਼ਾਸਤਰ ਬਖਸ਼ ਦਿੱਤੇ ਅਤੇ ਆਗਿਆ ਕਰ ਦਿੱਤੀ ਕਿ ਤੁਸੀਂ ਧਰਮ ਦੀ ਰੱਖਿਆ ਕਰਨੀ ਹੈ। ਏਕਨ ਕੇ ਕਰ ਖੜਗਦਾ ਭੁਜਬਲ ਬਹੁ ਵਿਸਤਾਰ, ਪਾਲਣ ਭੂਮੀ ਕੋ ਕਰਿਓ ਦੁਸ਼ਟਨ ਮੂਲ ਅਠਾਰ। ਖਾਲਸਾ ਪੰਥ ਜਿਹੜਾ ਦੁਰਾਨੀਆਂ ਅਬਦਾਲੀਆਂ ਮੁਗਲਾਂ ਦੇ ਨਾਲ ਸੰਘਰਸ਼ ਕਰਕੇ ਧਰਮ ਦੀ ਰੱਖਿਆ ਕਰਦਾ ਰਿਹਾ, ਸਤਿਗੁਰੂ ਜੀ ਨੇ ਉਹਨਾਂ ਨੂੰ ਆਗਿਆ ਕੀਤੀ ਕਿ ਤੁਸੀਂ ਧਰਮ ਦੀ ਅਤੇ ਨਾਮ ਬਾਣੀ ਦੀ ਰੱਖਿਆ ਕਰਨੀ ਹੈ। ਦੂਸਰੇ ਜੋ ਨਿਰਮਲੇ ਸਨ, ਔਰਨ ਕੀ ਬਿਖ ਬਿਮਲ ਮਤ ਦੀਨੋ ਪਰਮ ਵਿਵੇਕ, ਜਿਹੜੇ ਕੋਮਲ ਸਨ, ਬੜੇ ਵਿਚਾਰਸ਼ੀਲ ਸਨ, ਜਿਹੜੇ ਵਿੱਦਿਆ ਦਾ ਹੀ ਸਰੂਪ ਸਨ, ਉਹਨਾਂ ਨੂੰ ਵਿਵੇਕ ਬੁੱਧੀ ਵਾਲਿਆਂ ਨੂੰ ਦੀਨੋ ਪਰਮ ਵਿਵੇਕ ਨਿਰਮਲ ਭਾਖੇ ਜਗਤ ਮੈਂ ਹੇਰੇ ਪਰਮ ਜੋ ਏਕ, ਜਿਨ੍ਹਾਂ ਉਹਨਾਂ ਨੂੰ ਵਿੱਦਿਆ ਦਾ ਆਗਿਆ ਕੀਤੀ ਕਿ ਤੁਸੀਂ ਧਰਮ ਦਾ ਪ੍ਰਚਾਰ ਕਰਨਾ ਹੈ। ਨਿਰਮਲੇ ਸੰਤਾਂ ਨੇ ਮਹਾਨ ਪ੍ਰਚਾਰ ਕੀਤਾ ਹੈ। ਉਹ ਸਾਡੇ ਇੱਕ ਸੰਤ ਬੈਠੇ ਨੇ ਸ਼੍ਰੀਮਾਨ ਪੰਡਿਤ ਮਹੰਤ ਪਿਆਰਾ ਸਿੰਘ ਜੀ, ਨਾਲ ਹੀ ਉਹਨਾਂ ਦੇ ਉਦਾਸੀ ਸੰਤ ਮਹਾਂਪੁਰਸ਼ ਬੈਠੇ ਹਨ, ਸ਼੍ਰੀਮਾਨ ਸੰਤ ਮਹੰਤ ਮੱਗਰ ਦਾਸ ਜੀ। ਇਹ ਪੰਡਿਤ ਸ਼੍ਰੀਮਾਨ ਮਹੰਤ ਪਿਆਰਾ ਸਿੰਘ ਜੀ ਦੇ ਡੇਰੇ ਦੇ ਸੰਤ ਸਨ ਗਿਆਨੀ ਗਿਆਨ ਸਿੰਘ ਜੀ ਨਿਰਮਲੇ, ਜਿਨ੍ਹਾਂ ਦਾ ਨਾਂ ਲਏ ਬਿਨਾਂ ਕੋਈ ਇਤਿਹਾਸ ਪ੍ਰਮਾਣਿਕ ਨਹੀਂ ਮੰਨਿਆ ਜਾਂਦਾ। ਹਰੇਕ ਸੰਤ ਲੇਖਕ ਨੂੰ, ਹਰੇਕ ਵਿਦਵਾਨ ਨੂੰ, ਹਰੇਕ ਵਿਅਕਤੀ ਨੂੰ ਇਹ ਕਹਿਣਾ ਪੈਂਦਾ ਹੈ ਕਿ ਇਹ ਗੱਲ ਗਿਆਨੀ ਗਿਆਨ ਸਿੰਘ ਜੀ ਨੇ ਲਿਖੀ ਹੈ। ਐਸੇ ਮਹਾਨ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਮਮ ਡੇਰਾ ਹੈ ਬਰਨਾਲੇ, ਸੰਤ ਨਿਰਮਲੇ ਆਹੇ ਵਿਸ਼ਾਲੇ। ਸੋ ਸਤਿਗੁਰੂ ਜੀ ਜਿੱਥੇ ਧਰਮ ਦੀ ਰੱਖਿਆ ਕਰਦੇ ਰਹੇ, ਜਿੱਥੇ ਦੇਸ਼ ਦੀ ਰੱਖਿਆ ਕਰਦੇ ਰਹੇ, ਜਿੱਥੇ ਧਰਮ ਦੇ ਤੱਤਵ ਤੋਂ ਜਾਣੂ ਕਰਦੇ ਰਹੇ, ਉੱਥੇ ਸਤਿਗੁਰੂ ਜੀ ਨੇ ਵਿੱਦਿਆ ਦਾ ਮਹਾਨ ਪ੍ਰਚਾਰ ਕੀਤਾ ਹੈ। ਸਤਿਗੁਰੂ ਜੀ ਨੇ ਰਹਿਤਨਾਮਿਆਂ ਵਿੱਚ ਫਰਮਾਇਆ ਹੈ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੱਖ ਸਿੱਖ ਤੇ ਸਿੱਖੇ ਜਾਈ, ਅਵਰ ਵੀ ਵਿੱਦਿਆ ਜਹ ਤੈ ਹੋਈ, ਅਵਰਨ ਤੇ ਵੀ ਲੇਵੈ ਸੋਈ। ਜਿਤਨੀ ਵੀ ਵਿੱਦਿਆ ਪ੍ਰਾਪਤ ਕੀਤੀ ਜਾਵੇ, ਅੰਗਰੇਜ਼ੀ ਹੋਵੇ, ਫਾਰਸੀ ਹੋਵੇ, ਸੰਸਕ੍ਰਿਤ ਹੋਵੇ, ਬ੍ਰਿਜ ਭਾਸ਼ਾ ਹੋਵੇ, ਜਿਤਨੀ ਵੱਧ ਤੋਂ ਵੱਧ ਸਿੱਖੀ ਜਾਵੇ ਸਤਿਗੁਰੂ ਜੀ ਦੀ ਆਗਿਆ ਭਾਈ, ਉਤਨੀ ਸਿੱਖੋ ਅਤੇ ਗਿਆਨ ਦੇ ਵਿੱਚ ਵਾਧਾ ਪ੍ਰਾਪਤ ਕਰੋ। ਇਸੇ ਵਾਸਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਰੱਖੇ ਹੋਏ ਸਨ, ਜੋ ਅਨੇਕ ਪ੍ਰਕਾਰ ਦੇ ਸ਼ਾਸਤਰਾਂ ਦਾ ਅਤੇ ਗ੍ਰੰਥਾਂ ਦਾ ਅਨੁਵਾਦ ਕਰਦੇ ਸਨ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਤੋਂ ਚਮਕੌਰ ਸਾਹਿਬ ਦੀ ਤਲਵੰਡੀ ਸਾਬੋ ਵਿਖੇ ਆ ਗਏ। ਸਾਰਾ ਪਰਿਵਾਰ ਵਿਛੜ ਗਿਆ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਅਨੰਦਪੁਰ ਦਾ ਤਿਆਗ ਹੋ ਗਿਆ, ਕਿੰਤੂ ਸਤਿਗੁਰੂ ਜੀ ਨੇ ਵਿੱਦਿਆ ਦਾ ਤਿਆਗ ਨਹੀਂ ਕੀਤਾ। ਇੱਥੇ ਆ ਕੇ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਰਨ ਭੀੜ ਸੰਪਾਦਨ ਕਰਕੇ, ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਵਿੱਚ ਸ਼ਾਮਿਲ ਕਰਕੇ ਇਹਨੂੰ ਸੰਪੰਨ ਕਰ ਦਿੱਤਾ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਭੀੜ ਦੇ ਸਤਿਗੁਰੂ ਜੀ ਨੇ ਬੜੀ ਸਰਗਰਮੀ ਨਾਲ ਇੱਥੇ ਕਾਰਜ ਆਰੰਭਿਆ ਸੀ। ਧਿਆਨ ਦੇਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਭੀੜ ਵਿਸਾਖੀ ਵਾਲੇ ਦਿਨ ਲਿਖਣੀ ਆਰੰਭ ਕੀਤੀ ਸੀ। ਸੁਬਹਾ ਗੁਰੂ ਮਹਾਰਾਜ ਲਿਖਾਈ ਕਰਦੇ ਸਨ, ਸ਼ਾਮ ਨੂੰ ਦੁਪਹਿਰ ਨੂੰ ਆਰਾਮ ਕਰਦੇ ਸਨ। ਉਸ ਵੇਲੇ ਬਾਬਾ ਦੀਪ ਸਿੰਘ ਜੀ ਉਹਦਾ ਹੋਰ ਉਤਾਰਾ ਕਰਦੇ ਸਨ, ਸ਼ਾਮ ਨੂੰ ਕਥਾ ਕਰਦੇ ਸਨ। ਸਾਰੀ ਲਿਖੀ ਬਾਣੀ ਜਿਤਨੀ ਲਿਖੀ ਜਾਂਦੀ ਸੀ ਉਸਦੀ ਸ਼ਾਮ ਨੂੰ ਕਥਾ ਹੁੰਦੀ ਸੀ। ਪਹਿਲੇ ਦਿਨ ਬਾਣੀ ਜਪਜੀ ਸਾਹਿਬ ਤੋਂ ਲੈ ਕੇ ਸ਼੍ਰੀ ਰਾਗ ਦੇ ਆਰੰਭ ਤੱਕ ਲਿਖੀ ਗਈ ਸੀਗੀ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੰਨ ਕਰਕੇ ਮਹਾਨ ਜੱਗ ਕੀਤਾ ਸੀ ਸਤਿਗੁਰੂ ਜੀ ਨੇ। ਜਿਤਨੀਆਂ ਕਲਮਾਂ ਘੜਦੇ ਸਨ, ਜਿਸ ਕਲਮ ਦਾ ਮੂੰਹ ਘਸ ਜਾਂਦਾ ਸੀ ਉਸ ਕਲਮ ਨੂੰ ਦੁਬਾਰੇ ਨਹੀਂ ਸਨ ਵਰਤਦੇ, ਉਸ ਕਲਮ ਦਾ ਅਦਬ ਕਰਦੇ ਸਨ। ਉਹ ਕਹਿੰਦੇ ਸੀ, ਗੁਰਸਿੱਖੋ, ਇਸ ਕਲਮ ਨੇ ਗੁਰੂ ਕੀ ਬਾਣੀ ਲਿਖੀ ਹੈ, ਇਹ ਕਲਮ ਨੂੰ ਦੁਬਾਰੇ ਚਾਕੂ ਨਹੀਂ ਲਾਉਣਾ। ਕਲਮਾਂ ਇਕੱਠੀਆਂ ਹੋਈਆਂ ਗਈਆਂ, ਸਿਆਹੀ ਜਿਤਨੀ ਬਚੀ, ਸਤਿਗੁਰੂ ਜੀ ਨੂੰ ਸਿਆਹੀ ਦੀ ਰੋਜ਼ ਲੋੜ ਪੈਂਦੀ ਸੀ, ਪਰ ਜਿਸ ਸਿਆਹੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ ਸੀ ਉਸ ਸਿਆਹੀ ਨੂੰ ਹੋਰ ਕਿਸੇ ਹਿਸਾਬ ਕਿਤਾਬ 'ਚ ਨਹੀਂ ਸੀ ਸਤਿਗੁਰਾਂ ਨੇ ਵਰਤਿਆ। ਕੀ ਕੀਤਾ ਸੀ? ਸਾਰੀਆਂ ਕਲਮਾਂ ਇਕੱਤਰ ਕਰਕੇ, ਸਿਆਹੀ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ, ਜਿਹੜੀ ਕਿ ਭਾਦਰੋਂ ਸੁਦੀ ਤ੍ਰਿਤੀਆ ਨੂੰ ਸੰਪੰਨ ਹੋਈ ਸੀ, ਅਤੇ ਨਾਲ ਹੀ ਉਸ ਦਿਨ ਕਲਮਾਂ ਅਤੇ ਸਿਆਹੀ ਉਹ ਸਾਹਮਣੇ ਲਿਖਣ ਸਰ ਸਰੋਵਰ ਵਿੱਚ ਪਾ ਕੇ ਅਰਦਾਸ ਕਰਕੇ ਦੇਗ ਵਰਤਾ ਕੇ ਸਤਿਗੁਰਾਂ ਨੇ ਫਰਮਾਇਆ ਸੀ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਇਹਾਂ ਪੜ੍ਹੈ ਢੋਰ ਮਤ ਰਾਸੀ, ਲੇਖਕ ਗੁਣੀ ਕਵਿੰਦ ਗਿਆਨੀ, ਸਿੱਧ ਬੁੰਦ ਹੋਏ ਇਤ ਆਨੀ। ਤਿਨਕੇ ਕਾਰਨ ਕਲਮ ਗੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਿਖਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਅੱਜ ਵੇਖੋ ਸਤਿਗੁਰਾਂ ਦਾ ਵਰਦਾਨ ਹੈ, ਹਜ਼ਾਰਾਂ ਸੰਗਤਾਂ ਬਾਣੀ ਦੇ ਪਦ ਪਦਾਰਥਾਂ ਨੂੰ ਸਮਝ ਰਹੀਆਂ ਹਨ, ਗੁਰਬਾਣੀ ਦੇ ਰਹੱਸ ਨੂੰ ਸਮਝ ਰਹੀਆਂ ਹਨ, ਗੁਰਬਾਣੀ ਦੇ ਵਿਸਰਾਮ ਚਿੰਨ੍ਹਾਂ ਨੂੰ ਸਮਝ ਰਹੀਆਂ ਹਨ, ਗੁਰਬਾਣੀ ਦੇ ਪਦ ਪਦਾਰਥਾਂ ਨੂੰ ਸਮਝ ਰਹੀਆਂ ਹਨ। ਇਹ ਸਤਿਗੁਰਾਂ ਦਾ ਆਸ਼ੀਰਵਾਦ ਹੈ। ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਅੱਜ ਤੋਂ ਪਹਿਲਾਂ 12 ਪੂੰਗੇ ਹੁੰਦੇ ਸੀ, 12 ਪੂੰਗਿਆਂ ਦੇ ਵਿੱਚ ਕਿਸੇ 'ਚ 50 ਵਿਦਿਆਰਥੀ, ਕਿਸੇ 'ਚ 80 ਵਿਦਿਆਰਥੀ, ਕਿਸੇ 'ਚ 20 ਵਿਦਿਆਰਥੀ ਗੁਰਬਾਣੀ ਪੜ੍ਹਿਆ ਕਰਦੇ ਸਨ। ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਿਆ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜਾਂ ਜਿਤਨੀਆਂ ਵੀ 1825 ਦੇ ਵਿੱਚ ਲੁਧਿਆਣੇ ਪਹਿਲਾ ਪ੍ਰੈਸ ਖੁੱਲ੍ਹਿਆ, 1825 ਤੋਂ ਪਹਿਲਾਂ ਦਮਦਮੇ ਸਾਹਿਬ ਦੇ ਵਿੱਚ ਹੀ ਬੀੜਾਂ ਲਿਖੀਆਂ ਜਾਂਦੀਆਂ ਸਨ। ਮੈਂ ਇੱਕ ਪਟਿਆਲਾ ਰਿਆਸਤ ਦੀ ਰਿਪੋਰਟ ਪੜ੍ਹੀ ਆ 1903 ਈਸਵੀ ਦੀ, ਉਹਦੇ 'ਚ ਲਿਖਿਆ ਹੈ ਕਿ ਦਮਦਮਾ ਸਾਹਿਬ ਦੀ ਬੀੜ ਬੜੀ ਪਰਮਣੀਕ ਔਰ ਮੰਨੀ ਜਾਂਦੀ ਸੀਗੀ। ਔਰ ਇੱਥੇ ਕਿਸੇ ਪੁੰਗੇ 'ਚ 2, ਕਿਸੇ 'ਚ 10, ਕਿਸੇ 'ਚ 5 ਲਿਖਾਰੀ ਬੀੜਾਂ ਲਿਖਿਆ ਕਰਦੇ ਸਨ। ਸ਼ਾਹੀ ਬਣਾਉਣ ਦੀ ਵਿਧੀ, ਕਲਮਾਂ ਘੜਨ ਦੀ ਵਿਧੀ, ਚਾਂਦੀ ਦੀ ਸ਼ਾਹੀ ਕਿਵੇਂ ਲਿਖਣੀ ਹੈ ਅਤੇ ਦੂਸਰੀ ਸ਼ਾਹੀ ਕਿਵੇਂ ਬਣਾਉਣੀ ਹੈ, ਸਾਰੀਆਂ ਵਿਧੀਆਂ ਦੱਸੀਆਂ ਜਾਂਦੀਆਂ ਸਨ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਜੰਜੀਰ ਲਾਈ ਜਾਂਦੀ ਸੀ ਜਿਹੜੀ ਹੁਣ ਉਹ ਕਲਾ ਅਸੀਂ ਭੁੱਲ ਗਏ। ਉਹ ਐਸੀ ਚੀਜ਼ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਵਰਕਾ ਨਹੀਂ ਸੀ ਉਖੜਿਆ ਕਰਦਾ। ਸੋ ਇਹ ਸਾਰੀ ਕਲਾ ਸਤਿਗੁਰਾਂ ਨੇ ਸਾਨੂੰ ਦਮਦਮੇ ਸਾਹਿਬ ਦੇ ਵਿੱਚ ਬਖਸ਼ੀ ਸੀਗੀ। ਸਤਿਗੁਰਾਂ ਨੇ ਸਾਡੇ 'ਤੇ ਇਤਨੇ ਉਪਕਾਰ ਕੀਤੇ ਕਿ ਇੱਥੇ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਮਹਾਨ ਕਾਰਜ ਹੋਏ। ਇੱਕ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਇਹ ਵਿਸ਼ੇਸ਼ਤਾ ਸੀ ਕਿ ਲਾਲ ਸ਼ਾਹੀ ਉਹ 10ਵੇਂ ਗ੍ਰੰਥ 'ਚ ਅਤੇ ਭਾਸ਼ਾ ਦੇ ਹੋਰ ਗ੍ਰੰਥਾਂ 'ਚ ਵਰਤਿਆ ਕਰਦੇ ਸਨ। ਗੁਰੂ ਗ੍ਰੰਥ ਸਾਹਿਬ 'ਚ ਲਾਲਸ਼ਾ ਹੀ ਨਹੀਂ ਸੀ ਵਰਤੀ ਜਾਂਦੀ। ਸੋ ਇਹ ਮਹਾਨ ਕਾਰਜ ਸ਼੍ਰੀ ਦਮਦਮਾ ਸਾਹਿਬ ਵਿੱਚ ਹੋਣ ਕਰਕੇ ਸਿੱਖ ਪੰਥ ਦਾ ਇਹ ਸਭ ਤੋਂ ਮਹਾਨ ਸਥਾਨ ਹੈ। ਸਿੱਖਾਂ ਦੇ ਵਿੱਚ ਤਖ਼ਤ 5 ਹਨ, ਪਰ ਗੁਰੂ ਕੀ ਕਾਂਸ਼ੀ ਇੱਕੋ ਹੈ ਜੋ ਤਲਵੰਡੀ ਸਾਬੋ ਵਿੱਚ ਹੈ। ਔਰ ਕਿਰਿਆਤਮਕ ਰੂਪ ਵਿੱਚ, ਪ੍ਰਮਾਣਕ ਰੂਪ ਵਿੱਚ ਅੱਜ ਵੀ ਗੁਰੂ ਕੀ ਕਾਂਸ਼ੀ ਉਸੇ ਤਰ੍ਹਾਂ ਚੱਲ ਰਹੀ ਹੈ। ਇੱਥੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਸੰਪਰਦਾਇ, ਜਿਸ ਨੂੰ ਅਸੀਂ ਦਮਦਮੀ ਅਰਥਾਂ ਦੀ ਸੰਪਰਦਾਇ ਕਹਿੰਦੇ ਹਾਂ, ਦਮਦਮੀ ਦਾ ਵਿਸ਼ੇਸ਼ਣ ਇਸ ਵਾਸਤੇ ਲੱਗਿਆ ਕਿ ਉਦੋਂ ਕਈ ਹੋਰ ਸੰਪਰਦਾਵਾਂ ਵੀ ਸਨ। ਸੰਪਰਦਾਇ ਦਾ ਅਰਥ ਹੈ ਇੱਕ ਵਿਸ਼ੇਸ਼ ਸ਼ੈਲੀ, ਇੱਕ ਵਿਸ਼ੇਸ਼ ਸਬਜੈਕਟ। ਉਸ ਸ਼ੈਲੀ ਦੇ ਅਨੁਸਾਰ ਅਰਥ ਕਰਨ ਵਾਲਿਆਂ ਦੀ ਭਿੰਨਤਾ ਹੁੰਦੀ ਸੀ ਦਮਦਮੀ ਅਰਥਾਂ ਨਾਲੋਂ, ਜਿਵੇਂ ਮੀਣਿਆਂ ਦੀ ਸੰਪਰਦਾਇ ਸੀ ਜਾਂ ਹੰਦਾਲੀਆਂ ਦੀ ਸੰਪਰਦਾਇ ਸੀ। ਉਹਨਾਂ ਦੇ ਅਰਥ ਵੱਖਰੇ ਹਨ, ਉਹਨਾਂ ਦੀ ਸ਼ੈਲੀ ਵੱਖਰੀ ਹੈ, ਕਿੰਤੂ ਦਮਦਮੀ ਅਰਥਾਂ ਦੀ ਸ਼ੈਲੀ ਵੱਖਰੀ ਹੈ। ਸੋ ਇੱਥੇ 12 ਪੂੰਗਿਆਂ ਦੇ ਵਿੱਚ ਮਹਾਨ ਵਿਦਵਾਨ ਪੈਦਾ ਹੁੰਦੇ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਪੂੰਗਾ ਮਸਤੂਆਣਾ ਦੇ ਵਿੱਚ ਘੱਟ ਤੋਂ ਘੱਟ 100-150 ਵਿਦਿਆਰਥੀ ਅੱਜ ਵੀ ਪੜ੍ਹ ਰਿਹਾ ਹੈ। ਅਤੇ ਇੱਥੇ ਕਥਾ ਕਰਨ ਵਾਲੇ, ਇੱਥੇ ਜੋ ਹੁਣ ਵਿਆਖਿਆ ਕਰ ਰਹੇ ਨੇ ਮਹਾਂਪੁਰਸ਼ ਵਿਦਵਾਨ, ਜਿਨ੍ਹਾਂ ਦਾ ਅਸੀਂ ਬਹੁਤ ਹੀ ਰਿਣੀ ਹਾਂ, ਜਿਨ੍ਹਾਂ ਦੇ ਅਸੀਂ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮਹਾਨ ਪਰਿਸ਼ਰਮ ਕਰਕੇ ਮਾਲਵਾ ਨਿਵਾਸੀ ਸੰਗਤਾਂ ਨੂੰ ਗੁਰਬਾਣੀ ਦੇ ਬੋਧ ਤੋਂ ਜਾਣੂ ਕੀਤਾ। ਇਹਨਾਂ 'ਚੋਂ ਬਹੁਤ ਸਾਰੇ ਦਮਦਮਾ ਸਾਹਿਬ ਦੇ ਵਿੱਚੋਂ, ਬੂੰਗਾ ਮਸਤੂਆਣਾ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਗਏ ਹੋਏ ਹਨ। ਸੋ ਇਹ ਸਤਿਗੁਰਾਂ ਦਾ ਵਰਦਾਨ ਹੈ, ਸਤਿਗੁਰਾਂ ਦੇ ਵਰਦਾਨ ਦੇ ਅਨੁਸਾਰ ਅਸੀਂ ਸਤਿਗੁਰਾਂ ਦੀ ਇਸ ਵਿੱਦਿਆ ਨੂੰ ਅੱਗੇ ਪ੍ਰਫੁੱਲਿਤ ਕਰ ਰਹੇ ਹਾਂ। ਇਹੋ ਜਿਹੜੇ ਅਰਥ ਬੋਧ ਹਨ, ਇਹੋ ਜਿਹੜੇ ਸੰਮੇਲਨ ਹਨ, ਇਹੋ ਜਿਹੜੇ ਅਰਥ ਬੋਧ ਦੀਆਂ ਅੱਗੇ ਲਈ ਟਕਸਾਲਾਂ ਹਨ, ਇਹ ਹੋਰ ਵੀ ਸਾਲ ਦੇ ਸਾਲ, ਦੋ ਸਾਲ ਤੋਂ ਕਦੀ ਅੰਮ੍ਰਿਤਸਰ ਵਿੱਚ, ਕਦੀ ਖੰਡੂਰ ਸਾਹਿਬ ਵਿੱਚ, ਕਦੀ ਗੋਇੰਦਵਾਲ ਸਾਹਿਬ ਵਿੱਚ ਇਹ ਚੱਲਣੀਆਂ ਚਾਹੀਦੀਆਂ, ਤਾਂ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੇ ਰਹੀਏ। ਸੋ ਇਸ ਵਾਸਤੇ ਗੁਰਬਾਣੀ ਮਹਾਨ ਕਾਰਜ, ਇਹ ਕੇਵਲ ਸਤਿਗੁਰਾਂ ਨੇ ਗੁਰਸਿੱਖਾਂ ਦੇ ਹਿੱਸੇ ਵਿੱਚ ਹੀ ਬਖਸ਼ੀ ਹੈ। ਐਸਾ ਨਾਮ ਬਾਣੀ ਦਾ ਰਸੀਆ, ਨਾਮ ਬਾਣੀ ਦਾ ਜੋ ਖਜ਼ਾਨਾ ਹੈ, ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਕਿ ਅੰਮ੍ਰਿਤ ਬਾਣੀ ਤੱਤ ਬਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਕਮਾਈ। ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਨੇ ਇੱਕ ਸਵਈਆ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਲਿਖ ਕੇ ਕਿਹਾ ਕਿ ਗੁਰਸਿੱਖੋ, ਪੰਚ ਭੂਤਕ ਸਰੀਰ ਤਾਂ ਇੱਕ ਥਾਂ ਹੀ ਰਹਿੰਦਾ, ਪਰ ਗੁਰਬਾਣੀ ਸਰਵ ਵਿਆਪਕ ਹੋ ਗਈ, ਇਹ ਏਕ ਦੇਸੀ ਨਹੀਂ, ਸਰਵੱਤਰ ਹੋ ਗਈ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ, ਉਸ ਪੰਗਤੀ ਨੂੰ ਸਾਰਥਕ ਰੂਪ ਦੇ ਦਿੱਤਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਹਿ ਦਰਸੇ ਹੈ, ਗ੍ਰੰਥ ਰਿਦਾ ਗੁਰ ਕੋ ਵੇ ਜਾਨੋ, ਉੱਤਮ ਹੈ ਸਭ ਕਾਲ ਰਹੇ, ਮੇਰੇ ਸਰੂਪ ਤੇ ਜਾਂਦੇ ਹੈ ਦੀਰਘ, ਸਹਿਬ ਜਾਨ ਅਦੈਬ ਕਹੇ, ਪੂਜੋ ਚੰਦਨ ਕੇਸ਼ਰ ਕੋ ਕਿਸ ਤੂਫਤ ਖਾਏ ਕੇ ਫੂਲ ਚੜੈ। ਮੈਂ ਇੱਕ ਮਿੰਟ ਹੋਰ ਆਪ ਜੀ ਦਾ ਲਵਾਂਗਾ। ਇਹ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਦਾ ਕਥਨ। ਹੁਣ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ 5 ਦੋਹਰੇ ਲਿਖੇ ਹਨ, 5 ਦੋਹਰੇ, 2 ਦੋਹਰੇ ਰੋਜ਼ਾਨਾ ਪੜ੍ਹੇ ਜਾਂਦੇ ਹਨ। ਮੈਂ ਅੱਗੇ ਬੇਨਤੀ ਕਰੀ ਹੈ ਕਿ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਸੰਤ ਸਨ, ਕਿ ਨਿਰਮਲ ਪੰਥ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1921 ਤੱਕ ਦਾ ਇਤਿਹਾਸ ਲਿਖਿਆ। ਬੜਾ ਉੱਦਮੀ ਪਰਿਸ਼ਰਮ ਮਹਾਂਪੁਰਸ਼ ਹੋਏ ਨੇ ਗਿਆਨੀ ਗਿਆਨ ਸਿੰਘ ਜੀ, ਅਤੇ ਉਹਨਾਂ ਨੇ ਉਹ 5 ਦੋਹਰੇ ਉਸ ਵੇਲੇ ਵਰਣਨ ਕੀਤੇ ਹਨ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦੀ ਗੱਦੀ 'ਤੇ ਵਿਭੂਸ਼ਿਤ ਕੀਤਾ। ਦਮਦਮਾ ਸਾਹਿਬ ਦਾ ਸੱਚਖੰਡ ਹਜ਼ੂਰ ਸਾਹਿਬ ਦਾ ਇੱਕ ਬੜਾ ਗਹਿਰਾ ਸੰਪਰਕ ਹੈ। ਦਮਦਮੇ ਸਾਹਿਬ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕਰਕੇ ਸੰਪੰਨ ਕੀਤੀ ਗਈ, ਅਤੇ ਇੱਥੋਂ ਬੀੜ ਗੁਰੂ ਮਹਾਰਾਜ ਆਪਣੇ ਨਾਲ ਲੈ ਗਏ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਚਾਰ ਪਰਤੇ ਇਹ ਭਾਏ, ਦੀਪ ਸਿੰਘ ਸ਼ਹੀਦ ਲਿਖਾਏ, ਇੱਕ ਅਕਾਲ ਪੁੰਗੇ ਇੱਕ ਪਟਣੇ, ਇੱਕ ਹਜ਼ੂਰ ਦਿਓ ਹਿਤ ਪਟਣੇ। ਇੱਕ ਅਕਾਲ ਪੁੰਗੇ ਭੇਜਿਆ ਗਿਆ, ਇੱਕ ਪਟਣੇ ਸਾਹਿਬ ਭੇਜਿਆ ਗਿਆ, ਇੱਕ ਹਜ਼ੂਰ ਦਿਓ ਹਿਤ ਪਟਣੇ। ਇੱਕ ਹਜ਼ੂਰ ਨੇ ਆਪਣੇ ਪੜ੍ਹਨ ਵਾਸਤੇ ਰੱਖ ਲਿਆ, ਜਿਹੜਾ ਸੱਚਖੰਡ ਹਜ਼ੂਰ ਸਾਹਿਬ ਚਲਿਆ ਗਿਆ, ਅਤੇ ਚਤੁਰਤ ਰੱਖਿਓ ਦਮਦਮੇ ਮਾਹੀ, ਚੌਥਾ ਸਰੂਪ ਦਮਦਮੇ ਸਾਹਿਬ ਵਿੱਚ ਰਹਿ ਗਿਆ। ਵੱਡ ਬਾਬੇ ਜੇ ਚਾਰ ਕਹਾਏ, ਇਹ ਚਾਰੇ ਵੱਡੇ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ। ਅਤੇ ਜਦੋਂ ਗੁਰੂ ਮਹਾਰਾਜ ਨੂੰ ਗੁਰਿਆਈ ਦਿੱਤੀ, ਉਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਵਾਹਿਗੁਰੂ ਦਸੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਸਾਰੇ ਓਤ ਪੋਤ ਇੱਕ ਰੂਪ ਹਨ, ਈਸ਼ਵਰ ਗੁਰੂ ਗ੍ਰੰਥ ਸਾਹਿਬ ਤੋਂ ਭਿੰਨ ਨਹੀਂ, ਦਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਭਿੰਨ ਨਹੀਂ, ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਤੋਂ ਅਤੇ ਦਸਾਂ ਸਤਿਗੁਰਾਂ ਤੋਂ ਭਿੰਨ ਨਹੀਂ, ਸਾਰੇ ਇੱਕ ਜੋਤ ਹਨ, ਇੱਕ ਰੂਪ ਹਨ, ਕੋਈ ਅੰਤਰ ਨਹੀਂ, ਕੋਈ ਭਿੰਨਤਾ ਨਹੀਂ। ਦੋ ਦੋਹਰੇ ਰੋਜ਼ਾਨਾ ਅਸੀਂ ਪੜ੍ਹਦੇ ਹਾਂ ਅਤੇ ਤਿੰਨ ਦੋਹਰੇ ਹੋਰ ਹੈ। ਪਹਿਲਾ ਦੋਹਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰੀ ਅਵਤਾਰ, ਜਗਮਗ ਜੋਤ ਬਰਾਜ ਰਹੀ ਗੁਰੂ ਗ੍ਰੰਥ ਮਜਾ। ਗਿਆਨੀ ਗਿਆਨ ਸਿੰਘ ਜੀ ਦਾ ਕਥਨ ਹੈ, ਇਹ ਉਸ ਵੇਲੇ ਦਾ ਕਥਨ ਹੈ ਜਦੋਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਗੱਦੀ 'ਤੇ ਵਿਭੂਸ਼ਿਤ ਕੀਤਾ। ਦੂਜਾ ਦੋਹਰਾ, ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੋ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੈ ਕੋਈ ਸ਼ਬਦ ਮੈਂ ਲੈ। ਹੁਣ ਚੌਥਾ ਦੋਹਰਾ ਕਿਹੜਾ, ਉਹ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਗਿਆਨੀ ਜੀ ਕਹਿੰਦੇ, ਦਰਸ਼ਿਓ ਚਾਹੈ ਸਤਿਗੁਰੂ ਜੋ ਸੋ ਦਰਸੈ ਗੁਰੂ ਗ੍ਰੰਥ, ਪੜ੍ਹੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ। ਪੰਜਵਾਂ ਦੋਹਰਾ, ਵਾਹਿਗੁਰੂ ਗੁਰੂ ਗ੍ਰੰਥ ਜੀ ਉਵੇ ਜਹਾਜ਼ ਉਦਾਰ, ਉਵੇ ਨਾ ਦੋਹਦਾ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਪਾਰ ਬ੍ਰਹਮ ਨਿਰੰਕਾਰ, ਉਭੇ ਦੋਨੋਂ ਜਹਾਜ਼ ਰੂਪ ਹਨ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀ। ਉਭੇ ਜਹਾਜ਼ ਉਦਾਰ, ਵਾਹਿਗੁਰੂ ਗੁਰੂ ਗ੍ਰੰਥ ਜੀ ਉਭੇ ਜਹਾਜ਼ ਉਦਾਰ, ਦਰਸ਼ੋ ਚਾਹੈ ਗੁਰੂ ਕੋ ਪਾਵੈ ਮੋਖ ਦੁਆਰ। ਸੋ ਇਸ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗ ਗਏ। ਅਸੀਂ ਅੱਜ ਦੇ ਯੁੱਗ ਵਿੱਚ ਨਸ਼ਿਆਂ ਦੇ ਵਿੱਚ ਗ੍ਰਸੇ ਗਏ, ਗੁਰਬਾਣੀ ਤੋਂ ਦੂਰ ਚਲੇ ਗਏ। ਅੱਗੇ ਗੁਰਦੁਆਰਿਆਂ ਦੇ ਵਿੱਚ ਮਹਾਂਪੁਰਸ਼ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਿਆ ਕਰਦੇ ਸਨ। ਸ਼ਾਮ ਨੂੰ ਗੁਰੇ ਇਤਿਹਾਸ ਦੀ ਕਥਾ ਹੁੰਦੀ ਸੀ ਅਤੇ ਸਿੱਖ ਸੰਗਤਾਂ ਗੁਰਬਾਣੀ ਦੇ ਨਾਲ ਅਤੇ ਗੁਰੂ ਦੇ ਨਾਲ ਜੁੜੀਆਂ ਹੋਈਆਂ ਸਨ। ਹੁਣ ਵਿਸ਼ੇਸ਼ ਜਿਹੜੇ ਸਾਡੇ ਵੱਡੇ ਵੱਡੇ ਧਾਮ ਹਨ ਉੱਥੇ ਤਾਂ ਉਹ ਪਰੰਪਰਾ ਚੱਲਦੀ ਹੈ, ਪਿੰਡਾਂ ਦੇ ਵਿੱਚ ਬਹੁਤ ਹੀ ਘੱਟ ਹੈ। ਸੋ ਇਸ ਵਾਸਤੇ ਮੈਂ ਦਮਦਮੀ ਅਰਥਾਂ ਦੀ ਸੰਪਰਦਾਇ ਜਿਹਨੂੰ ਅੱਜ ਕੱਲ੍ਹ ਦਮਦਮੀ ਟਕਸਾਲ ਕਹਿੰਦੇ ਹਨ, ਇਹਦੇ ਸਾਰੇ ਮਹਾਂਪੁਰਸ਼ ਜਿਨ੍ਹਾਂ ਨੇ ਬੜਾ ਪਰਿਸ਼ਰਮ ਕਰਕੇ 40-45 ਦਿਨ ਤੋਂ ਇਸ ਕਾਰਜ ਦੇ ਵਿੱਚ ਲੱਗੇ ਹੋਏ ਹਨ। ਬੜਾ ਮਹਾਨ ਕਾਰਜ ਹੈ, ਬੜੀ ਨਿਸ਼ਕਾਮ ਸੇਵਾ ਹੈ। ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਇਹ ਆਪਣੇ ਉਦੇਸ਼ ਵਿੱਚ ਲੱਗੇ ਰਹਿਣਗੇ। ਸ਼੍ਰੀਮਾਨ ਗਿਆਨੀ ਹਰਭਜਨ ਸਿੰਘ ਜੀ, ਸ਼੍ਰੀਮਾਨ ਗਿਆਨੀ ਹਰਦੀਪ ਸਿੰਘ ਜੀ ਅਤੇ ਸਾਰੇ ਜਿਨ੍ਹਾਂ ਨੂੰ ਆਪਾਂ ਆਪ ਵੀ ਜਾਣਦੇ ਹੀ ਹੈ, ਸੋ ਸਾਰਿਆਂ ਦਾ ਮੈਂ ਬਹੁਤ ਬਹੁਤ ਰਿਣੀ ਹਾਂ, ਧੰਨਵਾਦ ਕਰਦਾ ਹਾਂ। ਫੁੱਲਾਂ ਚੁੱਕਾਂ ਦੀ ਖੇਮਾ, ਇੰਨੇ ਸ਼ਬਦ ਕਹਿੰਦਾ ਹੋਇਆ ਆਪਣੇ ਵਿਚਾਰਾਂ ਨੂੰ ਵਿਸਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।